ਤੁਸੀਂ ਹੋ SBS ਪੰਜਾਬੀ ਦੇ ਨਾਲ।
ਨਸਲਕੁਸ਼ੀ ਇੱਕ ਵੱਡਾ ਤੇ ਬੜਾ ਹੀ ਸ਼ਕਤੀਸ਼ਾਲੀ ਸ਼ਬਦ ਹੈ, ਪਰ ਕੀ ਤੁਸੀਂ ਇਸ ਦਾ ਸ਼ਾਬਦਿਕ ਅਰਥ ਜਾਣਦੇ ਹੋ? ਕੀ ਤੁਹਾਨੂੰ ਪਤਾ ਹੈ ਕਿ ਇਸ ਗੱਲ ਦਾ ਫੈਸਲਾ ਕੌਣ ਕਰਦਾ ਹੈ ਕਿ ਕਿਸੇ ਘਟਨਾ ਨੂੰ ਨਸਲਕੁਸ਼ੀ ਕਿਹਾ ਜਾ ਸਕਦਾ ਹੈ ਜਾਂ ਨਹੀਂ? SBS ਐਗਜ਼ਾਮਿਨਸ ਦੇ ਇਸ ਐਪੀਸੋਡ ਵਿੱਚ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਜਾਣੋ ਕਿ ਨਸਲਕੁਸ਼ੀ ਕੀ ਹੈ ਅਤੇ ਇਹ ਸ਼ਬਦ ਕਦੋਂ ਹੋਂਦ ਵਿੱਚ ਆਇਆ।
He meant acid in genocide because it happened so many times. It happened to the Armenians and after the Armenians, Hitler took action.
ਇਹ ਆਵਾਜ਼ ਰਾਫੇਲ ਲੈਮਕਨ ਦੀ ਹੈ ਤੇ ਨਸਲਕੁਸ਼ੀ ਸ਼ਬਦ ਦੀ ਹੋਂਦ ਇਸ ਵਿਅਕਤੀ ਦੀ ਹੀ ਦੇਣ ਹੈ। ਉਹ ਇੱਕ ਪੋਲਿਸ਼ ਵਕੀਲ ਸੀ ਜਿਸਨੇ 1944 ਵਿੱਚ ਇਸ ਸ਼ਬਦ ਦੀ ਰਚਨਾ ਕੀਤੀ ਸੀ। ਉਸਨੇ ਯੂਨਾਨੀ ਅਗੇਤਰ ਜੈਨੋਸ, ਜਿਸ ਦਾ ਮਤਲਬ ਨਸਲ, ਅਤੇ ਲਾਤੀਨੀ ਪਿਛੇਤਰ ਸਾਈਡ, ਜਿਸ ਦਾ ਅਰਥ ਕਤਲ ਹੈ, ਇਸ ਦੇ ਸੰਯੋਗ ਨਾਲ ਇਸ ਸ਼ਬਦ ਦੀ ਰਚਨਾ ਕੀਤੀ ਸੀ।
ਐਂਡ ਹੀ thought, how is it that one person can be prosecuted and convicted and punished for killing one person, but we don't have the same crime for someone killing hundreds or thousands or even millions of people?
International Association of Genocide Scholars ਦੇ ਪ੍ਰਧਾਨ ਡਾਕਟਰ ਮੈਲਾਨੀ ਓਬਰਾਇਨ ਦਾ ਕਹਿਣਾ ਹੈ ਕਿ ਲੈਮਕਿਨ ਦੀ ਮੁਹਿੰਮ ਦੇ ਕਾਰਨ ਹੀ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਗਈ ਸੀ ਅਤੇ 1948 ਵਿੱਚ ਇਸ ਨੂੰ ਇੱਕ ਅੰਤਰਰਾਸ਼ਟਰੀ ਅਪਰਾਧ ਬਣਾ ਦਿੱਤਾ ਗਿਆ ਸੀ, ਜਿਸ ਨੂੰ ਅਸੀਂ ਨਸਲਕੁਸ਼ੀ ਕਨਵੈਨਸ਼ਨ ਵਜੋਂ ਜਾਣਦੇ ਹਾਂ। ਸਿਰਫ ਉਹੀ ਦੇਸ਼ ਜੋ ਇਸ ਸੰਧੀ ਦੇ ਪਾਰਟੀ ਮੈਂਬਰ ਬਣ ਗਏ ਨੇ, ਉਹ ਇਸ ਦੀ ਪਾਲਣਾ ਕਰਨ ਦੇ ਲਈ ਮਜਬੂਰ ਨੇ। ਤੇ ਕਾਬਿਲੇ ਗੌਰ ਹੈ ਕਿ ਦੁਨੀਆ ਭਰ ਦੇ 195 ਮਾਨਤਾ ਪ੍ਰਾਪਤ ਦੇਸ਼ਾਂ ਵਿੱਚੋਂ 153 ਇਸ ਵਿੱਚ ਸ਼ਾਮਲ ਨੇ।
Now those state parties have made a promise, essentially they are bound under the convention to prevent and punish the crime of genocide.
ਪਰ ਜੇਕਰ ਨਸਲਕੁਸ਼ੀ ਕਨਵੈਨਸ਼ਨ ਟੁੱਟ ਜਾਂਦੀ ਹੈ ਤਾਂ ਇਸ ਦੇ ਕੀ ਨਤੀਜੇ ਹੋਣਗੇ?
That accountability might be in a criminal court or it might be in the International Court of Justice, which is a court that adjudicates disputes between states. And that includes disputes over treaties, including the Genocide Convention.
ਦੇਖਣ ਵਿੱਚ ਇਹ ਇੱਕ ਸਿੱਧੀ ਪ੍ਰਕਿਰਿਆ ਵਾਂਗ ਜਾਪਦੀ ਹੈ, ਜਿਸ ਵਿੱਚ ਰਾਜਾਂ ਜਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਲੈ ਜਾ ਕੇ ਸਬੂਤ ਪੇਸ਼ ਕਰਨ ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਨਸਲਕੁਸ਼ੀ ਨੂੰ ਕਾਨੂੰਨੀ ਤੌਰ ਉੱਤੇ ਮਾਨਤਾ ਮਿਲ ਸਕਦੀ ਹੈ। ਅਦਾਲਤੀ ਹੁਕਮਾਂ ਦੇ ਵਿੱਚ ਮੁਆਵਜ਼ਾ, ਉਸ ਹਿੰਸਾ ਨੂੰ ਕਦੇ ਨਾ ਦੁਹਰਾਉਣ ਦਾ ਵਾਅਦਾ, ਜਾਂ ਇੱਥੋਂ ਤੱਕ ਕਿ ਉਜਾੜੇ ਗਏ ਲੋਕਾਂ ਦੀ ਵਾਪਸੀ ਦੀ ਸਹੂਲਤ ਲਈ ਹੁਕਮ ਸ਼ਾਮਲ ਹੋ ਸਕਦੇ ਨੇ। ਅਜਿਹੇ ਸੈਂਕੜੇ ਘਟਨਾਵਾਂ ਅਤੇ ਹਾਲਾਤ ਨੇ ਜੋ ਨਸਲਕੁਸ਼ੀ ਦੀ ਪਰਿਭਾਸ਼ਾ ਦੇ ਅੰਦਰ ਆ ਸਕਦੇ ਨੇ। ਪਰ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਲਾਅ ਦੀ ਪ੍ਰੋਫੈਸਰ ਸਾਰਾ ਵਿਲੀਅਮਸ ਦਾ ਕਹਿਣਾ ਹੈ ਕਿ ਸਿਰਫ ਮੁੱਠੀ ਭਰ ਮਾਮਲੇ ਹੀ ਕਾਨੂੰਨੀ ਮਾਨਤਾ ਪ੍ਰਾਪਤ ਕਰ ਸਕੇ ਨੇ।
The genocide is notoriously difficult to prove. So that's why you might see prosecutors choosing to go for other crimes.
ਜਦੋਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਗੱਲ ਆਉਂਦੀ ਹੈ ਤਾਂ ਸਿਰਫ 4 ਕੇਸਾਂ ਵਿੱਚ ਨਸਲਕੁਸ਼ੀ ਸੰਮੇਲਨ ਸ਼ਾਮਲ ਹੈ। ਇਹ ਇਸ ਲਈ ਹੈ ਕਿਉਂਕਿ ਸ਼ਿਕਾਇਤ ਸਿਰਫ ਇੱਕ ਦੇਸ਼ ਵੱਲੋਂ ਹੀ ਕੀਤੀ ਜਾ ਸਕਦੀ ਹੈ।
And so what we've seen is a great reluctance. Obviously a state's not going to bring a claim against itself, so we've been relying on other states effectively reporting states committing genocide to the International Court of Justice, and for very many reasons, most obviously political, states haven't wanted to do that.
September 2023 vich Australia samet 32 deshan ne Rus de khilaf Ukraine de nasalkushi mamle da samarthan kita si, par natija ajay vi ਕਈ ਸਾਲਾਂ ਤੋਂ ਲਟਕ ਰਿਹਾ ਹੈ, ਜੋ ਕਿ ਪ੍ਰੋਫੈਸਰ ਵਿਲੀਅਮਸ ਦੇ ਅਨੁਸਾਰ ਸਿਸਟਮ ਦੀ ਇੱਕ ਹੋਰ ਖਾਮੀ ਨੂੰ ਉਜਾਗਰ ਕਰਦਾ ਹੈ, ਜੋ ਕਿ ਇਸ ਦੀ ਹੌਲੀ ਪ੍ਰਕਿਰਿਆ ਹੈ।
It's partly because of the different procedural steps. So you're talking probably 7 to 10 years potentially from the time something is commenced to the time you get a fully reasoned judgment. So it doesn't move particularly quickly.
ਫੈਸਲਾ ਆਉਂਦੇ ਸਮੇਂ ਤੱਕ ਅਦਾਲਤ ਆਰਜ਼ੀ ਉਪਾਅ ਕਰਨ ਦੀ ਵੀ ਬੇਨਤੀ ਕਰ ਸਕਦੀ ਹੈ।
So effectively interim orders that would try and bring an end here to the genocide.
ਇਹ ਤਾਂ ਗੱਲ ਹੋ ਗਈ ਦੇਸ਼ਾਂ ਦੀ, ਪਰ ਵਿਅਕਤੀਆਂ ਬਾਰੇ ਕੀ ਕਾਨੂੰਨ ਨੇ? ਇੱਥੇ ਇਹ ਜਾਣਨਾ ਵੀ ਲਾਜ਼ਮੀ ਹੈ ਕਿ ਨਸਲਕੁਸ਼ੀ ਲਈ ਕਿਸੇ ਨੂੰ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
The ICC looks at individual criminal responsibility. So they're looking at things to the standard of beyond reasonable doubt in the same way a court would look at a murder charge in Australia, for example.
ਆਪਣੀ ਸਥਾਪਨਾ ਦੇ 22 ਸਾਲਾਂ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਨਸਲਕੁਸ਼ੀ ਲਈ ਸਿਰਫ ਇੱਕ ਗ੍ਰਿਫਤਾਰੀ ਵਾਰੰਟ ਹੀ ਜਾਰੀ ਕੀਤਾ ਹੈ। ਇਹ 2009 ਵਿੱਚ ਉਮਰ ਹਸਨ ਅਹਿਮਦ ਅਲ ਬਸ਼ੀਰ ਦਾਰਫੁਰ ਨਸਲਕੁਸ਼ੀ ਦੌਰਾਨ ਸੁਡਾਨ ਗਣਰਾਜ ਦੇ ਰਾਸ਼ਟਰਪਤੀ ਲਈ ਸੀ। ਉਸ ਨੂੰ ਅਜੇ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਬਾਕੀ ਹੈ। ਨਸਲਕੁਸ਼ੀ ਨੂੰ ਸਾਬਤ ਕਰਨ ਵਿੱਚ ਬਹੁਤ ਸਾਰੇ ਸਿਆਸੀ ਅਤੇ ਕਾਨੂੰਨੀ ਕਾਰਕ ਸ਼ਾਮਲ ਹੁੰਦੇ ਨੇ, ਪਰ ਅਸੀਂ ਦੇਖਦੇ ਹਾਂ ਕਿ ਇਹ ਸ਼ਬਦ ਸਿਰਫ ਅੰਤਰਰਾਸ਼ਟਰੀ ਕਾਨੂੰਨ ਦੇ ਸੰਦਰਭ ਵਿੱਚ ਹੀ ਨਹੀਂ, ਬਲਕਿ ਵੈਸੇ ਵੀ ਹਰ ਸਮੇਂ ਵਰਤਿਆ ਜਾਂਦਾ ਹੈ।
The word has an emotional attachment to it in a way other crimes don't. And I think that's this idea that it's a hierarchy, it's this crime of crimes. I think there are different definitions of
ਨਿਊਯਾਰਕ ਯੂਨੀਵਰਸਿਟੀ ਵਿੱਚ ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਵਿੱਚ ਪ੍ਰੈਕਟਿਸ ਦੇ ਪ੍ਰੋਫੈਸਰ ਵਾਸੂਕੀ ਨੇਸੀਆ ਦਾ ਕਹਿਣਾ ਹੈ ਕਿ ਨਸਲਕੁਸ਼ੀ ਨੂੰ ਰੋਸ ਅਤੇ ਦੁੱਖ ਪ੍ਰਗਟ ਕਰਨ ਦੇ ਤਰੀਕੇ ਵਜੋਂ ਵੀ ਵਰਤਿਆ ਜਾ ਸਕਦਾ ਹੈ।
It's often treated as if it should be something that's decided by courts or that the convention is the only reference point for a genocide. But in fact, people had, across the world, many different kinds of ways of talking about the kinds of mass atrocity that we now use genocide as sort of a singular term to describe.
ਪ੍ਰੋਫੈਸਰ ਨੇਸੀਆ ਦਾ ਕਹਿਣਾ ਹੈ ਕਿ ਨਸਲਕੁਸ਼ੀ ਇੱਕ ਸ਼ਕਤੀਸ਼ਾਲੀ ਸ਼ਬਦ ਹੈ ਕਿਉਂਕਿ ਇਹ ਬਹੁਤ ਆਸਾਨੀ ਨਾਲ ਪਛਾਣਿਆ ਜਾਂਦਾ ਹੈ।
It becomes a way to translate different experiences of grave abuse into a language that is now a way of talking about it in different parts of the world.
ਪ੍ਰੋਫੈਸਰ ਨੇਸੀਆ ਨੇ ਅੱਗੇ ਵੀ ਕਿਹਾ ਕਿ ਨਸਲਕੁਸ਼ੀ ਸ਼ਬਦ 1948 ਵਿੱਚ ਇੱਕ ਅੰਤਰਰਾਸ਼ਟਰੀ ਅਪਰਾਧ ਬਣਨ ਤੋਂ ਬਾਅਦ ਬਹਿਸ ਦਾ ਵਿਸ਼ਾ ਬਣਿਆ ਸੀ, ਪਰ ਸਾਨੂੰ ਹਮੇਸ਼ਾ ਸਖਤ ਕਾਨੂੰਨੀ ਪਰਿਭਾਸ਼ਾਵਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।
It's always been contested and there's always been multiple meanings. I think it's important that our own conception of genocide does not start in the middle of the 20th century, but it's a 500 year history.
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।